ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਜਾ ਮੈਂ ਭੇਦ ਨ ਰੰਚਕ ਮਾਨ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤਿਹ ਪਦ ਨਮੋ ਹਮਾਰ ਬੇਸ ਮਾਰ ਅਥਾਹ ਅਗੰਤੀ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ। ਗੁਰੂ ਨਾਨਕ ਦੇ 11ਵੇਂ ਸਰੂਪ ਵਿੱਚ ਦਰਸ਼ਨ ਕੀਤੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਸਿਧਾਂਤ ਸਾਨੂੰ ਦਿੱਤਾ ਹੈ ਦਰਸ਼ਿਓ ਚਾਹੇ ਜੋ ਸਤਿਗੁਰੂ ਸੋ ਦਰਸੈ ਗੁਰੂ ਗ੍ਰੰਥ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਵੀ ਜੋ ਮੇਰੇ ਦਰਸ਼ਨ ਕਰਨੇ ਚਾਹੁੰਦਾ ਹੈ ਦਸੇ ਸਰੂਪਾਂ ਦੇ ਦਰਸ਼ਨ ਕਰਨੇ ਚਾਹੁੰਦਾ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਸ਼ਰਧਾ ਦੇ ਨਾਲ ਕਰੋ। ਦਰਸ਼ਿਓ ਚਾਹੇ ਜੋ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ। ਅਗਲੀ ਗੱਲ ਹੈ ਪੜ੍ਹੈ ਸੁਣੈ, ਜੇ ਪੜ੍ਹਨਾ ਨਹੀਂ ਆਉਂਦਾ ਗੁਰਬਾਣੀ ਤਾਂ ਸੁਣੇ। ਪੜ੍ਹਨ ਵਿੱਚ ਤਾਂ ਬਹੁਤ ਸਾਰਿਆਂ ਨੂੰ ਸ਼ਿਕਾਇਤ ਹੋ ਸਕਦੀ ਹੈ ਜੀ ਅਸੀਂ ਗੁਰਬਾਣੀ ਦੇ ਅੱਖਰ ਨਹੀਂ ਜਾਣਦੇ, ਗੁਰਮੁਖੀ ਨਹੀਂ ਆਉਂਦੀ, ਪੜ੍ਹ ਨਹੀਂ ਸਕਦੇ, ਬਾਣੀ ਦੀ ਸੰਥਿਆ ਨਹੀਂ ਲਈ। ਪਰ ਇਹ ਤਾਂ ਇੱਕ ਵੀ ਸਿੱਖ ਨਹੀਂ ਨਾ ਕਹਿ ਸਕਦਾ ਵੀ ਮੈਨੂੰ ਸੁਣਨਾ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਨੇ ਬਰਾਬਰ ਰੱਖ ਲਈ ਗੱਲ। ਦਰਸ਼ਨ ਕਰਨ ਵਿੱਚ ਸਮਾਨਤਾ ਹੈ, ਪੜ੍ਹਿਆ ਅਨਪੜ੍ਹਿਆ, ਪੜ੍ਹੈ ਸੁਣੈ ਸਵਾਰਥ ਲਹੈ। ਪੜ੍ਹਨ ਸੁਣਨ ਦੇ ਨਾਲ ਇਹਦੇ ਵਿੱਚ ਇੱਕ ਗੁੱਝੀ ਗੱਲ ਕਹਿ ਦਿੱਤੀ, ਅਗਰ ਤੁਹਾਨੂੰ ਕੋਈ ਸੰਸਾਰੀ ਇੱਛਾ ਵੀ ਹੈ, ਕੋਈ ਸਵਾਰਥ ਹੈ ਤੁਹਾਡਾ ਆਪਣਾ, ਸਰੀਰ ਦੀ ਤੰਦਰੁਸਤੀ ਦਾ ਸਵਾਰਥ ਹੈ, ਧਨ ਦੀ ਕਮੀ ਦਾ ਸਵਾਰਥ ਹੈ, ਨੌਕਰੀ ਵਣਜ ਵਪਾਰ ਦੇ ਅੰਦਰ ਕਾਮਯਾਬੀ, ਇਹ ਆਪਣੇ ਸਵਾਰਥ ਨੇ ਨਿੱਜੀ ਸਾਡੇ। ਮਹਾਰਾਜ ਕਹਿੰਦੇ ਇੱਥੇ ਤੁਹਾਡੇ ਸਵਾਰਥ ਵੀ ਪੂਰੇ ਗੁਰੂ ਨਾਨਕ ਦੀ ਗੱਦੀ ਕਰੇਗੀ ਅਤੇ ਪਰਮਾਰਥ ਦਾ ਰਸਤਾ ਵੀ ਦੇਗਾ। ਪੜ੍ਹੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ, ਪੰਥ ਨਾਮ ਰਸਤੇ ਦਾ। ਐਡਾ ਸੌਖਾ ਤਰੀਕਾ ਗੁਰੂ ਨਾਨਕ ਦੇ ਕਰਦਾ ਹੈ, ਪਰ ਉਹ ਲੋੜ ਜਿਹੜੀ ਹੈ ਉਹ ਵਿਸ਼ਵਾਸ ਦੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ, ਕਿਉਂਕਿ ਜਦੋਂ ਵੀ ਮਨ ਨੇ ਬੇਕਾਬੂ ਹੋਣਾ ਕੀਤਾ ਹੈ, ਜਿਹਦੇ ਵੀ ਮਨ ਨੇ ਜਦੋਂ ਵੀ ਕਾਬੂ ਤੋਂ ਬਾਹਰ ਹੋਣਾ ਕੀਤਾ ਹੈ, ਤਾਂ ਦੋ ਗੱਲਾਂ ਨੂੰ ਉਹਨਾਂ 'ਤੇ ਧਿਆਨ ਰੱਖਣ ਦੀ ਲੋੜ ਹੈ। ਮਨ ਜਿਹੜਾ ਹੈ ਇਹ ਗਿਆਨ ਇੰਦਰਾਂ ਦੁਆਰਾ ਬਾਹਰ ਦੇ ਪਦਾਰਥਾਂ ਨੂੰ ਵੇਖਦਾ ਅਤੇ ਅੰਦਰ ਆਪਣਾ ਆਨੰਦ ਮਾਣਦਾ। ਬਾਹਰ ਦੀ ਜਾਣਕਾਰੀ ਜੋ ਵੀ ਲੈ ਰਿਹਾ ਇਹ ਆਪਣੇ ਨੌਕਰਾਂ ਦੁਆਰਾ ਲੈ ਰਿਹਾ, ਨੇਤਰ ਕੰਨ ਇਹ ਸਭ ਕੁਛ ਇਹਦੇ ਨੌਕਰ ਹਨ ਮਨ ਦੇ। ਇਹਨਾਂ ਨੇਤਰਾਂ ਦੁਆਰਾ ਅੰਤਸ਼ਕਰਨ ਦੀ ਬਿਰਤੀ ਨਿਕਲ ਕੇ ਗਾਹਾਂ ਉਸ ਪਦਾਰਥ ਦੇ ਵਸਤੂ ਦੇ ਆਕਾਰ ਨੂੰ ਧਾਰਨ ਕਰਦੀ, ਐਸਾ ਸਿਧਾਂਤ ਵਿੱਚ ਬਣੇ। ਇਹ ਫਿਰ ਉਹਦੇ ਵਿੱਚ ਪਰਚ ਜਾਂਦਾ, ਜਿਵੇਂ ਬੱਚਾ ਛੋਟੇ ਜਿਹੇ ਖਿਡੌਣੇ 'ਤੇ ਪਰ ਜਾਂਦਾ ਹੈ, ਇਹ ਸੰਸਾਰ ਦੇ ਪਦਾਰਥਾਂ ਦੇ ਵਿੱਚ ਪਰਚਿਆ ਰਹਿੰਦਾ, ਦੇਖਦਾ ਆਨੰਦ ਮਾਣਦਾ। ਅਤੇ ਇੱਕ ਚੀਜ਼ ਜਿਵੇਂ ਬੱਚਾ ਇੱਕ ਖਿਡੌਣਾ ਛੱਡ ਕੇ ਦੂਜਾ ਖਿਡੌਣਾ ਫੜ ਲੈਂਦਾ, ਇਹ ਵੀ ਇੱਕ ਪਦਾਰਥ ਛੱਡ ਕੇ ਦੂਜਾ ਪਦਾਰਥ ਪਕੜ ਲੈਂਦਾ, ਇਹਦੀ ਖੇਡ ਚੱਲਦੀ ਰਹਿੰਦੀ ਹੈ ਬੱਚਿਆਂ ਵਾਲੀ। ਰਾਜਾ ਬਾਲਕ ਨਗਰੀ ਕਾਚੀ ਦੁਸ਼ਤਾਂ ਨਾਲ ਪਿਆਰੋ, ਇਹਦੀ ਹਾਲਤ ਹੈ। ਅਤੇ ਦੂਸਰਾ ਹੈ ਮਨ ਦੀਆਂ ਪੰਜ ਬਿਰਤੀਆਂ, ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ। ਜਦੋਂ ਵੀ ਇਹਨੇ ਬਾਹਰ ਜਾਣਾ, ਆਪਣੀਆਂ ਬਿਰਤੀਆਂ ਦੁਆਰਾ ਅਤੇ ਦੇਹ ਦੇ ਇੰਦਰਿਆਂ ਦੁਆਰਾ, ਇਹ ਢੰਗ ਹੀ ਦੋ ਨੇ ਇਹਦੇ ਕੋਲ, ਨਹੀਂ ਇਹ ਬਾਹਰ ਜਾ ਨਹੀਂ ਸਕਦਾ। ਜਿਹਨੂੰ ਇਸ ਮਕਾਨ ਦੀਆਂ ਖਿੜਕੀਆਂ ਬੰਦ ਕਰਨੀਆਂ ਆ ਗਈਆਂ, ਦਰਵਾਜ਼ੇ ਬੰਦ ਕਰਨੇ ਆ ਗਏ, ਅਤੇ ਮਨ ਦੀਆਂ ਬਿਰਤੀਆਂ ਵੀ ਕਾਬੂ ਆ ਜਾਂਦੀਆਂ ਅਤੇ ਫਿਰ ਉਹ ਸਿਮਰਨ ਵਿੱਚ ਕਾਮਯਾਬ ਹੋ ਜਾਂਦੇ। ਜਿਨ੍ਹਾਂ ਨੇ ਖਿੜਕੀਆਂ ਦਰਵਾਜ਼ੇ ਬੰਦ ਕੀਤੇ ਉਹਨਾਂ ਦੀ ਆਵਾਜ਼ ਗੁਰੂ ਗ੍ਰੰਥ ਸਾਹਿਬ ਵਿੱਚ ਸੁਣੋ ਕਿ ਮੂੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹੱਦ ਬਾਜੇ। ਇਸ ਤੋਂ ਪਹਿਲਾਂ ਤੁਕ ਹੈ, ਭਗਤ ਨਾਮਦੇਵ ਜੀ ਕਹਿੰਦੇ ਨੇ, ਗੁਰ ਦਿਖਲਾਈ ਮੋਰੀ, ਮੈਨੂੰ ਗੁਰੂ ਸਾਹਿਬ ਜੀ ਨੇ ਉਹ ਇੱਕ ਮੋਰੀ ਦਿਖਾ ਦਿੱਤੀ ਜਿਸ ਮੋਰੀ 'ਤੇ ਮਨ ਨਿਕਲ ਕੇ ਬਾਹਰ ਜਾਂਦਾ ਸੀ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਪੜਤ ਹੈ ਚੋਰੀ। ਅਤੇ ਹੁਣ ਮੂੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ। ਇਸ ਕਰਕੇ ਮਨ ਔਰ ਬਿਰਤੀਆਂ ਇਹ ਸਾਂਝੀ ਗੱਲ ਕਹੀ ਜਾਂਦੀ ਹੈ ਵੀ ਖਾਲਸਾ ਜੀ ਇਹਨਾਂ ਦੋਨਾਂ ਨੂੰ ਵਸ ਵਿੱਚ ਕਰਕੇ ਬੈਠਣਾ। ਦੋਨੇ ਤਰ੍ਹਾਂ ਦੀ ਗੱਲ ਇੱਕੋ ਹੀ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤੀ ਹੈ। ਬਿਰਤੀਆਂ ਨੂੰ ਕਾਬੂ ਕਰਨ ਵਾਸਤੇ ਕਹਿ ਦਿੱਤਾ ਅੰਤਰ ਗੁਰ ਆਰਾਧਨਾ, ਇਹ ਬਿਰਤੀਆਂ ਨੂੰ ਕੰਟਰੋਲ ਕਰਨ ਵਾਸਤੇ ਹੈ। ਅਤੇ ਹੁਣ ਗਿਆਨ ਇੰਦਰਿਆਂ ਨੂੰ ਕੰਟਰੋਲ ਕਰਨ ਵਾਸਤੇ ਕਹਿੰਦਾ ਜੇ ਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ। ਇਹਦੇ 'ਚ ਦੇਹ ਔਰ ਦੇਹ ਦੇ ਇੰਦਰੇ ਔਰ ਮਨ ਦੀਆਂ ਪੰਜੇ ਬਿਰਤੀਆਂ ਇਹਨਾਂ ਨੂੰ ਵਸ ਕਰਨ ਦੀ ਜੁਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਰੱਖੀ ਹੋਈ। ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਮਨ ਬਿਰਤੀਆਂ ਇਕਾਗਰ ਕਰਕੇ ਬੈਠੋ, ਇਹਦਾ ਅਰਥ ਹੈ ਇਸ ਗੱਲ ਕਹਿਣ ਦਾ। ਬਾਕੀ ਵਿਚਾਰ ਜੋ ਆਪਾਂ ਸਾਰਿਆਂ ਨੂੰ ਸਤਿਗੁਰਾਂ ਨੇ ਬਖਸ਼ੀ ਹੈ, ਜੋ ਪ੍ਰਕਰਨ ਚੱਲ ਰਿਹਾ ਹੈ, ਕੱਲ੍ਹ ਉਹਦੀ ਵਿਚਾਰ ਇਸ ਕਰਕੇ ਨਹੀਂ ਹੋਈ, ਸੰਗਰਾਂਦ ਦਾ ਦਿਹਾੜਾ, ਪੂਰਨਵਾਸੀ ਦੀ ਵਿਚਾਰ ਹੋਈ, ਸੰਗਰਾਂਦ ਦੀ ਹੋਈ। ਪੂਰਨਵਾਸੀ ਇਸ ਪ੍ਰਕਿਰਤੀ ਦੇ ਪਰਮਾਤਮਾ ਦੇ ਬੰਨੇ ਹੋਏ ਨਿਯਮ ਅਨੁਸਾਰ ਅਤੇ ਧਰਤੀ ਦੇ ਚੱਕਰਾਂ ਦੇ ਅਨੁਸਾਰ ਸੂਰਜ ਦੇ ਸੰਬੰਧ ਦੇ ਨਾਲ ਪੂਰਨਵਾਸੀ ਕਿਵੇਂ ਬਣਦੀ ਹੈ, ਸੰਗਰਾਂਦ ਕਿਵੇਂ ਬਣਦੀ ਹੈ, ਮੱਸਿਆ ਕਿਵੇਂ ਬਣਦੀ ਹੈ, ਇਹ ਸਾਰੀਆਂ ਗਿਣਤੀਆਂ ਮਿਣਤੀਆਂ ਵਿਚਾਰ ਆਪ ਜੀ ਨੇ ਦੁਪਹਿਰ ਦੇ ਦੀਵਾਨ ਵਿੱਚ ਵੀ, ਰਾਤ ਦੇ ਦੀਵਾਨ ਵਿੱਚ ਵੀ ਸਰਵਣ ਕੀਤੀ। ਅਤੇ ਹੁਣ ਜਿੱਥੇ ਵਿਚਾਰ ਛੱਡੀ ਸੀ ਪਰਸੋਂ, ਜੋ ਸੋਮਵਾਰ 'ਤੇ ਵਿਚਾਰ ਸਤਿਗੁਰਾਂ ਨੇ ਬਖਸ਼ੀ ਹੈ ਆਪਾਂ ਸਾਰਿਆਂ ਨੂੰ, ਅਤੇ ਜਿਹੜੇ ਸਰੋਤਾ ਜਨ ਹਰ ਰੋਜ਼ ਆਉਂਦੇ ਨੇ ਅਤੇ ਉਹਨਾਂ ਨੂੰ ਵਾਲਾ ਦੱਸਣ ਦੀ ਲੋੜ ਨਹੀਂ ਵੀ ਕੀ ਵਿਚਾਰ ਚੱਲੀ ਕੀ ਹੈ। ਕੁਝ ਗੁਰਮੁਖ ਨਵੇਂ ਵੀ ਹੁੰਦੇ ਹੈ ਸੰਗਤ ਵਿੱਚ, ਉਹਨਾਂ ਦੀ ਜਾਣਕਾਰੀ ਲਈ ਕਿ ਵਿਚਾਰ ਜਿਹੜੀ ਹੈ ਉਹ ਕਿੱਥੋਂ ਆਰੰਭ ਹੋਈ ਹੈ। ਸੰਖੇਪ ਨਾਲ ਮੈਂ ਉਹ ਬੇਨਤੀ ਕਰਦੇ ਹਾਂ ਨਵੇਂ ਗੁਰਮੁਖਾਂ ਵਾਸਤੇ, ਜਿਹੜੇ ਆਪ ਜੀ ਲੜੀਵਾਰ ਸੁਣਦੇ ਆ ਰਹੇ ਹੋ ਅਤੇ ਤੁਹਾਨੂੰ ਵੀ ਉਹਦੇ 'ਚ ਲਾਭ ਹੋਏਗਾ, ਦੁਬਾਰੇ ਫਿਰ ਉਹਦੀ ਸਿਮਰਤੀ ਹੋ ਜਾਂਦੀ। ਵਿਚਾਰ ਚੱਲੀ ਸੀ ਵੀ ਕੁਝ ਗੁਣ ਐਸੇ ਹਨ ਜਿਨ੍ਹਾਂ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਔਰ ਉਹੀ ਗੁਣ ਜਿਹੜੇ ਹਨ ਇੱਕ ਬੰਦਗੀ ਕਰਨ ਵਾਲੇ ਮੁਸਲਮਾਨ ਨੂੰ ਵੀ ਚਾਹੀਦੇ। ਭਗਤੀ ਕਰਨ ਵਾਲੇ ਹਿੰਦੂ ਭਰਾ ਨੂੰ ਵੀ ਚਾਹੀਦੇ। ਇਹ ਗੁਣ ਹੀ ਸਾਂਝੇ ਨੇ। ਕੁਝ ਚੀਜ਼ਾਂ ਮਨੁੱਖ ਦੀਆਂ ਇੰਨੀਆਂ ਸਾਂਝੀਆਂ ਨੇ, ਇਹ ਜਿੰਨੀਆਂ ਮਰਜ਼ੀ ਦੀਵਾਰਾਂ ਖੜੀਆਂ ਕਰੀ ਜਾਵੇ ਫਿਰ ਵੀ ਉਹ ਸਾਂਝੀਆਂ ਰਹਿਣਗੀਆਂ। ਹਿੰਦੁਸਤਾਨ ਪਾਕਿਸਤਾਨ ਦੀ ਹੱਦ ਤਾਂ ਬਣ ਗਈ, ਪਰ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਆਉਣ ਜਾਣ ਵਾਲੀ ਹਵਾ ਜਿਹੜੀ ਹੈ, ਇਹ ਕਦੇ ਐਸਾ ਨਹੀਂ ਹੋਏਗਾ ਕਿ ਉਹ ਹਵਾ ਜਿਹੜੀ ਹੈ ਪਾਕਿਸਤਾਨ ਦੀ ਪਾਕਿਸਤਾਨ 'ਚ ਰੁਕ ਜਾਏ, ਹਿੰਦੁਸਤਾਨ ਦੀ ਹਿੰਦੁਸਤਾਨ 'ਚ ਰੁਕ ਜਾਏ, ਕਦੀ ਵੀ ਨਹੀਂ ਹੋਏਗਾ। ਹਵਾ ਸਭ ਦੀ ਸਾਂਝੀ ਹੈ, ਆਕਾਸ਼ ਸਭ ਦਾ ਸਾਂਝੀ ਹੈ। ਪਾਣੀ ਦੇ ਸਵਾਮੇ ਤੁਹਾਡੇ ਹਿੰਦੁਸਤਾਨ 'ਚੋਂ ਪੈਦਾ ਹੋ ਕੇ ਪਾਕਿਸਤਾਨ ਵੀ ਜਾ ਵੜਦੇ, ਤੁਸੀਂ ਰੋਕ ਨਹੀਂ ਸਕਦੇ, ਪਾਣੀ ਸਾਂਝਾ ਹੈ। ਅਤੇ ਇਸੇ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੁਝ ਗੁਣ ਵੀ ਸਾਡੇ ਸਾਂਝੇ, ਕਿਉਂਕਿ ਦੂਸਰੇ ਧਰਮਾਂ ਦਾ ਨਾਮ ਲੈਣ ਤੋਂ ਹੀ ਕੁਝ ਅਜਿਹੇ ਵੀ ਸਾਡੇ ਵਿੱਚ ਬੇਸਮਝ ਕਿਹਾ ਜਾ ਸਕਦਾ ਵੀ ਸਿੱਖੀ 'ਚ ਅਜੇ ਪਰਪੱਕ ਨਹੀਂ ਜਿਹੜੇ ਹੋਏ। ਬੱਚਿਆਂ ਵਾਲੀ ਆਦਤ ਹੈ ਜਿਹਨਾਂ ਦੀ, ਉਹ ਫਿਰ ਹਿੰਦੂ ਕਹਿਣ ਤੋਂ ਹੀ ਘਬਰਾ ਜਾਂਦੇ, ਹਿੰਦੂਆਂ ਦਾ ਨਾਂ ਹੀ ਕਿਉਂ ਲਿਆ ਜੀ ਸਾਡੀ ਸਟੇਜ ਤੋਂ, ਮੁਸਲਮਾਨਾਂ ਦਾ ਨਾਂ ਕਿਉਂ ਲਿਆ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰੇ ਹੀ ਆਉਣਗੇ। ਸਾਂਝੀ ਬਾਲਤਾ ਦਾ ਘਰ ਹੈ ਭਾਈ, ਇੱਥੇ ਤਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ, ਇੱਥੇ ਤਾਂ ਕਿਹਾ ਜਾਏਗਾ ਸਭ ਕੁਛ। ਇਸ ਕਰਕੇ ਜਿਹੜੇ ਸਾਂਝੇ ਗੁਣ ਹਨ ਉਹਨਾਂ ਵਿੱਚ ਸ਼ਰਧਾ, ਭਾਵਨਾ, ਨਿਰਮਾਣਤਾ, ਸਾਵਧਾਨਤਾ, ਮਨ ਦੀ ਏਕਾਗਰਤਾ, ਇਹ ਪੰਜ ਗੁਣ। ਉਹਨਾਂ ਪੰਜਾਂ ਗੁਣਾਂ ਦੇ ਵਿੱਚ ਸਭ ਤੋਂ ਪਹਿਲਾ ਗੁਣ ਹੈ ਸ਼ਰਧਾ। ਸ਼ਰਧਾ ਇੱਕ ਬੇਕੀਮਤਾ ਧਨ ਹੈ। ਜਿੱਥੇ ਧਨ ਹੁੰਦਾ ਹੈ ਉੱਥੇ ਡਾਕੇ ਪੈਂਦੇ ਆ, ਚੋਰੀਆਂ ਹੁੰਦੀਆਂ ਨੇ। ਇਸ ਕਰਕੇ ਜਿਹੜੀ ਸ਼ਰਧਾ ਹੈ ਇਹ ਬੜਮੁੱਲੀ ਪੂੰਜੀ ਹੈ। ਇਹ 'ਤੇ ਡਾਕਾ ਕਿਵੇਂ ਪੈਂਦਾ ਹੈ, ਚੋਰੀਆਂ ਕਿਵੇਂ ਹੁੰਦੀਆਂ ਨੇ ਇਹਦੀਆਂ, ਸ਼ਰਧਾ ਨੂੰ ਸੱਚ ਦੇ ਨਾਲੋਂ ਤੋੜ ਕੇ ਝੂਠ ਦੇ ਨਾਲ ਜੋੜ ਦੇਣਾ ਇਹ ਚੋਰੀ ਕਰਨੀ ਹੈ। ਕੁਝ ਲੋਕ ਹੈ ਜਿਨ੍ਹਾਂ ਨੇ ਆਪਣੇ ਮੂਹਰੇ ਏਜੰਟ ਵੀ ਰੱਖੇ ਹੋਏ ਆ। ਮੈਂ ਬਹੁਤ ਸਾਰੇ ਐਸੇ ਲੋਕਾਂ ਨੂੰ ਮਿਲਦਾ ਔਰ ਵੇਖ ਰਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੋਏ ਸੀ ਅਤੇ ਕਿਸੇ ਪਖੰਡੀ ਦੇ ਗੱਲਾਂ ਵਿੱਚ ਆ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਕੇ ਇੱਕ ਦੇਹ ਦੇ ਨਾਲ ਜੁੜ ਗਏ, ਔਰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਹ ਕੁਛ ਨਹੀਂ ਸਮਝਦੇ ਜੋ ਦੇਹ ਨੂੰ ਸਮਝ ਰਹੇ। ਸਿਧਾਂਤ ਇਹ ਗਲਤ ਹੋ ਗਿਆ। ਗੁਰੂ ਸਾਹਿਬ ਨੇ ਸਾਨੂੰ ਕਦੇ ਵੀ ਝੂਠ ਨਾਲ ਨਹੀਂ ਜੋੜਿਆ, ਅਤੇ ਜੇ ਦੇਹ ਸੱਚੀ ਹੋ ਨਹੀਂ ਸਕਦੀ, ਦੇਹ ਅਨਿੱਤ ਨਾ ਨਿੱਤ ਰਹੇ, ਅਨਿੱਤ ਵਸਤੂ ਹੈ ਜਿਹੜੀ, ਉਹਦੇ ਨਾਲ ਗੁਰੂ ਨਹੀਂ ਜੋੜਦਾ। ਗੁਰੂ ਕਹਿੰਦਾ ਮੈਂ ਖੁਦ ਆਪਣੀ ਦੇਹ ਦੇ ਨਾਲ ਨਹੀਂ ਜੁੜਿਆ ਹੋਇਆ ਸੀ। ਗੁਰਸਿੱਖੋ ਤੁਹਾਨੂੰ ਵੀ ਇਹੀ ਉਪਦੇਸ਼ ਦਿਆਂਗਾ, ਦੇਹ ਦੇ 'ਚ ਰਹਿੰਦੇ ਹੋਏ ਇਉਂ ਰਹੋ ਜਿਵੇਂ ਆਪਣੇ ਮਕਾਨ ਵਿੱਚ ਰਹਿੰਦੇ ਹੋਏ ਅਨੁਭਵ ਕਰਦੇ ਹੋ ਵੀ ਮਕਾਨ ਵੱਖਰਾ, ਮੈਂ ਵੱਖਰਾ ਹਾਂ। ਕਦੀ ਨਹੀਂ ਕਿਹਾ ਕਿ ਮੈਂ ਮਕਾਨ ਹਾਂ। ਔਰ ਮੇਰਾ ਖਿਆਲ ਹੈ ਜਿੱਦਣ ਕਿਸੇ ਮਨੁੱਖ ਨੇ ਇਹ ਆਵਾਜ਼ ਦਿੱਤੀ ਉਦੋਂ ਉਹਦੇ ਸੰਗਲ ਲੱਗ ਜਾਏਗਾ ਕਿ ਇਹਦੇ ਦਿਮਾਗ ਦਾ ਸੰਤੁਲਨ ਠੀਕ ਨਹੀਂ ਰਿਹਾ, ਇਹ ਪਾਗਲ ਹੋ ਗਿਆ, ਇਹ ਪਾਗਲਖਾਨੇ ਲਿਜਾਣ ਵਾਲਾ ਹੋ ਗਿਆ, ਕਿਉਂਕਿ ਮਕਾਨ ਵੱਖਰਾ, ਤੂੰ ਵੱਖਰਾ। ਇਸੇ ਤਰ੍ਹਾਂ ਜੀਵ ਆਤਮਾ ਇਸ ਦੇਹ ਦਾ ਮਾਲਕ ਦੇਹੀ ਇਹਦੇ ਵਿੱਚ ਬੈਠਾ ਹੋਇਆ, ਇਹਦਾ ਕਿੰਨੀ ਵਾਰ ਕਿੰਨੀਆਂ ਹੀ ਦੇਹਾਂ ਹੰਢਾਈਆਂ ਇਸਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਖ ਜੋ, ਇੱਕ ਦੇਹ ਹੰਢਾਈ ਹੈ। ਐਸੇ ਘਰ ਹਮ ਬਹੁਤ ਵਸਾਏ, ਬਹੁਤ ਘਰਾਂ ਦੇ ਵਿੱਚ ਫਿਰਿਆ, ਜਮਾਂ ਮਰਾਮ ਗਰਭ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਜੋੜਿਆ ਸਤ ਨਾਲ, ਆਤਮਾ ਸਤ ਹੈ, ਦੇਹ ਸਤ ਨਹੀਂ ਹੈ। ਦੇਹ ਅਨਿੱਤ ਹੈ, ਆਤਮਾ ਨਿੱਤ ਹੈ, ਔਰ ਇਸ ਦੇਹ ਦੇ ਵਿੱਚ ਬਹਿੰਦਿਆਂ ਰਹਿੰਦਿਆਂ ਰਹਿੰਦਿਆਂ ਹੀ ਅਸੀਂ ਆਤਮਾ ਦੀ ਲਖਤਾ ਪ੍ਰਾਪਤ ਕਰ ਸਕਦੇ ਹਾਂ। ਗਿਆਨ ਅਤੇ ਅਗਿਆਨ ਦੋ ਸ਼ਬਦ ਨੇ, ਆਪ ਜੀ ਸੂਝਵਾਨ ਪੜ੍ਹੇ ਲਿਖੇ ਸੱਜਣ ਬੈਠੇ ਹੋ, ਔਰ ਅੱਜ ਕਥਾ ਵਾਚਕਾਂ ਦਾ ਵਿਦਵਾਨਾਂ ਦਾ ਤੁਹਾਡੇ ਕੋਲ ਘਾਟਾ ਨਹੀਂ, ਨਿੱਤ ਇਹੋ ਜਿਹੀਆਂ ਗੱਲਾਂ ਸੁਣਦੇ ਰਹਿੰਦੇ ਹੋ। ਜੇ ਘਾਟਾ ਹੈ ਸਾਨੂੰ ਤਾਂ ਮੰਨਣ ਦੇ ਵਿੱਚ ਆ ਕੇ ਤਾਂ ਘਾਟਾ ਹੋ ਸਕਦਾ, ਸੁਣਦੇ ਬਹੁਤ ਕੁਛ ਹੈ ਮੰਨਦੇ ਨਹੀਂ। ਅਤੇ ਸਤਿਗੁਰੂ ਕਿਰਪਾ ਕਰਨ ਜੇ ਬਾਤ ਮੰਨਣ ਵਿੱਚ ਆ ਜਾਏ ਤਾਂ ਇੱਕ ਸਤਿਪੁਰਸ਼ ਦੇ ਬੋਲ ਸਨ ਸੰਨਿਆਸੀ ਸੰਤ ਦੇ, ਅਤੇ ਉਹ ਮਹਾਤਮਾ ਇਹ ਕਹਿ ਰਿਹਾ ਸੀ ਸਟੇਜ 'ਤੇ, ਕਹਿੰਦੇ ਜਿਤਨਾ ਮਨੁੱਖ ਨੂੰ ਗਿਆਨ ਹੈ, ਹਰ ਇੱਕ ਦੇ ਕੋਲ ਹੈ ਜਿੰਨਾ ਗਿਆਨ, ਜੇ ਕਿਤੇ ਉਸੇ ਦੇ ਉੱਤੇ ਹੀ ਮੰਨਣ ਹੋ ਜਾਏ, ਅਮਲ ਹੋ ਜਾਏ, ਕਹਿੰਦੇ ਉਹਦੇ 'ਚ ਕਲਿਆਣ ਹੋ ਜਾਏਗੀ। ਇਹ ਗਿਆਨ ਤਾਂ ਇਕੱਠਾ ਕਰਦਾ ਰਹਿੰਦੇ ਸਾਰੀ ਉਮਰ, ਅਤੇ ਮੰਨਣ ਵਾਲੇ ਪਾਸੇ ਮੰਨਣਾ ਕੁਛ ਵੀ ਨਹੀਂ ਚਾਹੁੰਦਾ, ਮੰਨਦਾ ਉਹ ਹੈ ਜਿਹੜਾ ਕੁਛ ਆਪ ਅੰਦਰੋਂ ਮੰਨਣਾ ਚਾਹੁੰਦਾ, ਇੱਥੇ ਆ ਕੇ ਗੜਬੜਾ ਹੈ। ਸੋ ਇਸ ਕਰਕੇ ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਜੋੜਿਆ ਸਤ ਨਾਲ, ਹਮੇਸ਼ਾ ਰਹਿਣ ਵਾਲੀ ਕੀ ਹੈ ਆਤਮਾ, ਹਮੇਸ਼ਾ ਰਹਿਣ ਵਾਲਾ ਕੌਣ ਹੈ ਪਰਮਾਤਮਾ, ਅਤੇ ਆਤਮਾ ਪਰਾਤਮਾ ਏਕੋ ਕਰੇ ਦੋਨੋਂ, ਉਹ ਵੀ ਸੱਤ ਉਹ ਵੀ ਸੱਤ, ਸੱਤ ਦਾ ਸੱਤ ਨਾਲ ਮੇਲ ਹੋਏਗਾ, ਸੱਚ ਦਾ ਝੂਠ ਨਾਲ ਕਦੀ ਮੇਲ ਨਹੀਂ ਹੋਏਗਾ, ਚਾਨਣੇ ਦਾ ਚਾਨਣੇ ਨਾਲ ਮੇਲ ਹੈ, ਚਾਨਣੇ ਅਤੇ ਅੰਧੇਰੇ ਦਾ ਕਦੇ ਮੇਲ ਨਹੀਂ ਹੈ। ਦੇਹ ਅਨਿੱਤ ਵਸਤੂ ਹੈ, ਜੇ ਕੋਈ ਯਤਨ ਕਰੇ ਕਿਸੇ ਵੀ ਭੋਲੇ ਪਾਲੇ ਗੁਰਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਕਿਸੇ ਦੇਹ ਨਾਲ ਜੋੜਨ ਦਾ, ਤਾਂ ਸਮਝ ਲਿਓ ਵੀ ਇਹ ਬੰਦਾ ਤੁਹਾਡੇ ਨਾਲ ਬਹੁਤ ਵੱਡੀ ਠੱਗੀ ਕਰ ਰਿਹਾ ਹੈ। ਇਹ ਤੁਹਾਡੀ ਸ਼ਰਧਾ ਜਿਹੜੀ ਗੁਰੂ ਗ੍ਰੰਥ ਸਾਹਿਬ 'ਤੇ ਜੁੜੀ ਹੋਈ ਹੈ, ਉਹ ਸ਼ਰਧਾ ਨੂੰ ਚੁਰਾਉਣ ਵਾਲਾ ਇੱਕ ਚੋਰ ਆ ਗਿਆ ਤੁਹਾਡੇ ਸਾਹਮਣੇ। ਸ਼ਰਧਾ ਕੇਵਲ ਗੁਰੂ ਗ੍ਰੰਥ ਸਾਹਿਬ ਉੱਤੇ, ਸ਼ਰਧਾ ਦਾ ਅਰਥ ਆਪ ਜੀ ਸੁਣਿਆ ਵਿਸ਼ਵਾਸ, ਸ਼ਰਧਾ ਬਾਰੇ ਪਹਿਲੇ ਗੁਣ ਬਾਰੇ ਆਪ ਜੀ ਪਿਛਲੇ ਦਿਨਾਂ ਵਿੱਚ ਸੁਣ ਚੁੱਕੇ ਹੋ। ਹੁਣ ਬਾਤ ਅਗਲੀ ਹੈ, ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰਾਂ ਨੇ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪ੍ਰਕਰਨ ਦੀਆਂ ਪੰਗਤੀਆਂ 15ਵੀਂ ਅਸ਼ਟਮੀ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਪਾਵਨ ਵਚਨ ਆਉਂਦਾ ਹੈ, 15ਵੀਂ ਅਸ਼ਟਪਦੀ ਹੈ, ਧਿਆਨ ਨਾਲ ਪੜ੍ਹੋਗੇ ਉਹਦੇ 'ਚ ਇਹ ਤੁੱਕ ਆਪ ਜੀ ਨੂੰ, ਜਦੋਂ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਪੜ੍ਹੋਗੇ ਧਿਆਨ ਨਾਲ ਪੜ੍ਹੋਗੇ ਇਹ ਤੁੱਕ 15ਵੀਂ ਅਸ਼ਟਮੀ ਦੀ ਪੜ੍ਹੋਗੇ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਹਦੇ ਮਨ ਦੇ ਵਿੱਚ ਗੁਰੂ ਦੀ ਪ੍ਰਤੀਤ ਆ ਗਈ, ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ, ਸ਼ਰਧਾ ਦਾ ਅਰਥ ਹੀ ਵਿਸ਼ਵਾਸ ਹੈ, ਅਤੇ ਉਹੀ ਪਰਮਾਤਮਾ ਦਾ ਚਿੰਤਨ ਕਰੇਗਾ। ਜਿਹਨੂੰ ਗੁਰੂ 'ਤੇ ਸ਼ਰਧਾ ਨਹੀਂ, ਉਹ ਚਿੰਤਨ ਵੀ ਨਹੀਂ ਹੋ ਸਕੇਗਾ ਉਹਦੇ ਕੋਲ। ਗੁਰੂ ਦੇ ਉੱਤੇ ਭਰੋਸਾ ਜਦੋਂ ਵੀ ਜਿਸਨੇ ਵੀ ਕੀਤਾ, ਉਹਦੀ ਝੋਲੀ ਖਾਲੀ ਨਹੀਂ ਰਹੀ, ਸੱਖਣੀ ਨਹੀਂ ਰਹੀ, ਭਰ ਗਈ ਹੈ। ਮੇਰੇ ਸਾਹਮਣੇ ਧਿਆਨ ਦੇ ਵਿੱਚ ਇੱਕ ਘਟਨਾ, ਸਰਦਾਰ ਅਜੀਤ ਸਿੰਘ ਜੋ ਮੈਨੇਜਰ ਸਨ, ਜਿਹੜਾ ਹੇਮਕੁੰਡ ਸਾਹਿਬ ਟਰੱਸਟ ਬਣਿਆ ਹੋਇਆ, ਉਸ ਟਰੱਸਟ ਦੇ ਮੈਨੇਜਰ ਗੋਬਿੰਦ ਘਾਟ ਉਹਨਾਂ ਦੀ ਡਿਊਟੀ ਸੀ, ਤਾਂ ਉੱਥੇ ਹੇਮਕੁੰਡ ਸਾਹਿਬ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਘਟੀਆਂ ਜਿਨ੍ਹਾਂ ਦੇ ਉੱਤੇ ਇਸ ਗੱਲ ਦਾ ਵਿਸ਼ਵਾਸ ਵੱਜਦਾ ਹੈ ਕਿ ਤੀਰਥ ਨਹੀਂ ਮਹਾਨ ਤੀਰਥ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੈ ਹੇਮਕੁੰਡ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਸਬਤ ਸਿੰਘ ਜਹ ਨਾਮ ਕਹਾਵਾ ਪੰਡ ਰਾਜ ਜਹ ਜੋ ਕਮਾਵੈ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਂਕਾਲ ਕਾਲ ਕਾਲ ਰਹਿਤੀ। ਇਹ ਗੁਰੂ ਗੋਬਿੰਦ ਸਿੰਘ ਦੇ ਆਪਣੇ ਬੋਲ ਤੇ ਉਸ ਥਾਂ ਦੀ ਘਟਨਾ ਹੈ। ਉਸ ਵੇਲੇ ਯਾਤਰਾ ਦੀ ਇਹੋ ਜਿਹੀ ਸਹੂਲਤ ਨਹੀਂ ਸੀ ਜਿਹੀ ਜੀ ਅੱਜ ਹੈ। ਬਹੁਤ ਕਠਿਨ ਯਾਤਰਾ ਸੀ। ਦਾਸ ਨੇ ਵੀ ਜਦੋਂ ਆਪਣੇ ਮਹਾਂਪੁਰਸ਼ਾਂ ਦੇ ਨਾਲ ਪਹਿਲੀ ਵਾਰ ਯਾਤਰਾ ਕੀਤੀ ਹੈ ਤੇ ਉਸ ਵੇਲੇ ਮਹਾਂਪੁਰਖਾਂ ਨੇ ਇੱਕ ਵਜ਼ਨ ਕੀਤਾ ਸੀ, ਕਹਿੰਦੇ ਯਾਤਰੂ ਜੇ ਕਿਤੇ ਰੀਹੀ ਕੇ ਅਸ਼ ਆਪਣਾ ਵਜ਼ਨ ਤੋਲ ਕੇ ਚੱਲੇ ਨਾ, ਜਦੋਂ ਵਾਪਸ ਆਊਗਾ 5 ਕਿਲੋ ਵਜ਼ਨ ਘਟਿਆ ਹੋਊ। ਮੈਂ ਕਿਹਾ ਜੀ ਇਹ ਕੀ ਗੱਲ ਹੈ? ਕਹਿੰਦੇ ਹਰ ਵਕਤ ਇਹ ਹੁੰਦਾ ਵੀ ਹੁਣ ਵੀ ਮਰਿਆ ਹੁਣ ਵੀ ਮਰਿਆ, ਇੰਨਾ ਖਤਰਨਾਕ ਰਸਤਾ ਸੀ, ਹੁਣ ਨਹੀਂ ਹੈ, ਉਹਨਾਂ ਸਹੂਲਤਾਂ ਬਣ ਗਈਆਂ। ਇੱਕ ਫੌਜੀ ਸਿੰਘ, ਕਿਉਂਕਿ ਫੌਜ ਦੇ ਵਿੱਚ ਬਹੁਤ ਕੁਛ ਐਸਾ ਹੈ, ਸਾਡੇ ਸਿੱਖ ਜਗਤ ਦੇ ਵੱਡੇ ਵੱਡੇ ਮਹਾਂਪੁਰਸ਼ ਫੌਜ ਦੇ ਵਿੱਚੋਂ ਆਏ, ਭਾਵੇਂ ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਸਨ, ਭਾਵੇਂ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਅਤੇ ਬਹੁਤ ਸਾਰੇ ਮਹਾਂਪੁਰਸ਼, ਬਾਬਾ ਕਰਮ ਸਿੰਘ ਹੋਤੀ ਮਰਦਾਨ ਔਰ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀ, ਬਹੁਤ ਸਾਰੇ ਮਹਾਂਪੁਰਸ਼, ਸੰਤ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ, ਸਭ ਫੌਜ ਦੇ ਵਿੱਚੋਂ ਆਏ ਸਨ। ਉੱਥੇ ਡਿਸਿਪਲਿਨ ਹੈ, ਉੱਥੇ ਬੰਦਗੀ ਕਰਨ ਦੇ ਲਈ ਇੱਕ ਤਾਂ ਚੇਤਨ ਮਾਇਆ ਦਾ ਪ੍ਰਭਾਵ ਨਹੀਂ ਹੈ, ਅਤੇ ਉੱਥੇ ਜੇ ਕਿਸੇ ਨੇ ਬੰਦਗੀ ਕਰਨੀ ਉਹ ਬੜੀ ਜਲਦੀ ਕਾਮਯਾਬ ਹੋ ਜਾਂਦਾ ਹੈ। ਅਤੇ ਫੌਜੀ ਸਿੰਘ, ਉਹਦੇ ਘਰ ਸੰਤਾਨ ਹੈ ਨਹੀਂ ਸੀ। ਜਦੋਂ ਮਨੁੱਖ ਦੇਖਦਾ ਨਾ, ਖਾਸ ਕਰਕੇ ਗ੍ਰਿਸਤ ਮਾਰਗ ਦੇ ਵਿੱਚ ਕੋਈ ਘਾਟ ਮਹਿਸੂਸ ਕਰਦਾ ਹੈ, ਤਾਂ ਫਿਰ 2-3 ਕੁ ਘਾਟਾਂ, ਧਨ ਦੀ ਘਾਟ ਹੋਵੇ ਫਿਰ ਵੀ ਗ੍ਰਿਸਤ ਚੱਲਦਾ ਨਹੀਂ। ਗ੍ਰਿਸਤ ਕਾ ਸਵਾਦ ਜੇ ਮਾਇਆ ਭਰਪੂਰ ਹੋਵੇ, ਗ੍ਰਿਸਤ ਦਾ ਤਾਂ ਆਨੰਦ ਹੀ ਤਾਂ ਹੈ ਜੇ ਮਾਇਆ, ਔਰ ਮਾਇਆ ਕਾ ਸਵਾਦ ਜੇ ਦਾਨ ਚਿੱਤ ਲਾਈਏ, ਉਹ ਗ੍ਰਿਸਤੀ ਕਾਹਦਾ ਜਿਹੜਾ ਦਾਨ ਹੀ ਨਹੀਂ ਕਰ ਰਿਹਾ। ਹਰ ਗ੍ਰਿਸਤੀ ਨੂੰ ਪਰਮਾਤਮਾ ਵੱਲੋਂ ਇੱਕ ਹਦਾਇਤ ਹੈ ਕਿ ਤੈਨੂੰ ਜੋ ਮੈਂ ਧਰਤੀ ਦਿੱਤੀ, ਪਾਣੀ ਦਿੱਤਾ, ਹਵਾ ਦਿੱਤੀ, ਜੋ ਵੀ ਸਹੂਲਤਾਂ ਦਿੱਤੀਆਂ, ਦੇਹ ਦਿੱਤੀ 5 ਤੱਤਾਂ ਦੀ ਜੋੜ ਕੇ, ਅਤੇ ਮੇਰਾ 10ਵਾਂ ਹਿੱਸਾ ਤੇਰੀ ਕਿਰਤ ਵਿੱਚ, ਮੇਰਾ ਆਪਣਾ ਹਿੱਸਾ, ਮੇਰੇ ਨਾਂ ਦਾ ਇੱਕ ਹਿੱਸਾ ਮੇਰੇ ਲੋੜਵੰਦਾਂ ਨੂੰ ਦਈ, ਜਿਹਦੇ 'ਤੇ ਡਿੱਗੇ ਹੋਏ ਲੋਕਾਂ ਦਾ ਸਹਾਰਾ ਬਣ ਜਾਏ ਤੇਰਾ ਤਨ, ਤੇਰੇ 9 ਹਿੱਸੇ ਸਫਲੇ, ਪਰ 10 ਵਸਤੂ ਲਈ ਪਾਛੇ ਪਾਵੈ, ਏਕ ਵਸਤ ਕਾਰਨ ਬੈਖੋਟ, ਬੈਖੋਟ ਨਾਮ ਭਰੋਸੇ ਦਾ ਹੁੰਦਾ ਹੈ। ਉਹ ਗ੍ਰਿਸਤੀ ਨੇ ਰੱਬ ਦੇ ਦਰ 'ਤੇ ਆਪਣਾ ਭਰੋਸਾ ਖਤਮ ਕਰ ਲਿਆ ਜਿਹੜਾ ਦਸੌਂਦ ਨਹੀਂ ਕੱਢਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ 52 ਵਚਨ ਪੜ੍ਹੋ ਅੰਤ ਵੇਲੇ ਦੇ, ਉਹਨਾਂ 'ਚ ਇੱਕ ਵਚਨ ਇਹ ਹੈ, ਦੇਦ ਸੰਬੰਧ ਗੁਰੂ ਕਾ ਰੂੜਾ, ਅਤੇ ਹੋਰ ਬੜੇ ਰਹਿਤਨਾਵੇਂ 'ਚ ਬੜੇ ਵਚਨ ਆਉਂਦੇ ਨੇ। ਚਲੋ ਆਪਣਾ ਪ੍ਰਕਰਨ ਦਸੌਂਦ 'ਤੇ ਨਹੀਂ ਹੈ, ਸੁਤੇ ਸਿਧਵਾਦ ਹੈ। ਜ਼ਿੰਦਗੀ ਦਾ ਵੀ 10ਵਾਂ ਹਿੱਸਾ, ਜ਼ਿੰਦਗੀ ਦਾ 10ਵਾਂ ਹਿੱਸਾ ਕੀ ਹੈ? 2.5 ਘੰਟੇ 24 ਘੰਟਿਆਂ ਵਿੱਚੋਂ, ਭਾਵੇਂ 2 ਵੇਲੇ 1.25 ਘੰਟਾ, ਜੇ 2.5 ਘੰਟੇ ਇਕੱਠਾ ਬੈਠਣਾ ਔਖਾ ਲੱਗਦਾ, ਕੋਈ ਬਾਤ ਨਹੀਂ, 2 ਵੇਲੇ ਕਰ ਲਓ, 1.25 ਘੰਟਾ ਉਸ ਵੇਲੇ, 1.25 ਘੰਟਾ ਉਸ ਵੇਲੇ, ਪਰ ਇਹ ਯਾਦ ਰੱਖਣਾ ਵੀ ਇਹ 2.5 ਘੰਟੇ ਉਸ ਦਿਨ ਜਿਹਨੇ ਸਾਨੂੰ ਸਭ ਕੁਝ ਦਿੱਤਾ, ਇਹਦੇ ਵਿੱਚ ਫਿਰ ਦੂਸਰੀ ਗੱਲ ਨਹੀਂ ਹੋਰ ਕੋਈ ਆਉਣੀ ਚਾਹੀਦੀ, ਸੰਸਾਰ ਦਾ ਕੋਈ ਧੰਦਾ ਨਹੀਂ ਆਉਣਾ ਚਾਹੀਦਾ। ਮਨਾਂ ਨੂੰ ਸੰਕਲਪਾਂ ਤੋਂ ਰਹਿਤ ਕਰਕੇ ਉਹਦਾ ਕੇਵਲ ਚਿੰਤਨ, ਜਦੋਂ ਚਿੰਤਨ ਕੋਈ ਹੋਰ ਆਵੇ ਉਹਨੂੰ ਪਰੇ ਹਟਾ ਦੇਣਾ, ਕਿ ਨਹੀਂ ਮੇਰਾ ਮਾਲਕ ਬੈਠਾ ਹੈ, ਹਾਜ਼ਰ ਸਮਝ ਕੇ ਉਹਦਾ ਚਿੰਤਨ ਕਰਨਾ, ਗੈਰ ਹਾਜ਼ਰ ਸਮਝ ਕੇ ਨਹੀਂ ਆਵਾਜ਼ਾਂ ਮਾਰਨੀਆਂ, ਹਾਜ਼ਰ ਸਮਝ ਕੇ ਬੁਲਾਉਣਾ ਔਰ ਪਿਆਰ ਨਾਲ ਬੁਲਾਉਣਾ। ਅਤੇ 2.5 ਘੰਟੇ ਗੁਰਮੰਤਰ ਦਾ ਅਭਿਆਸ ਜਾਂ ਮੂਲ ਮੰਤਰ ਦਾ, ਇਹ 10ਵਾਂ ਹਿੱਸਾ ਹੋ ਗਿਆ ਤੇਰੇ 24 ਘੰਟਿਆਂ ਦੇ ਵਿੱਚੋਂ, ਔਰ ਜੋ ਤੇਰੀ ਧਰਮ ਕਿਰਤ ਹੈ ਉਹਦੇ ਵਿੱਚੋਂ 10ਵਾਂ ਹਿੱਸਾ, ਉਹਨੂੰ ਠੀਕ ਤਰੀਕੇ ਦੇ ਨਾਲ ਅਤੇ ਆਪਣੇ ਹੱਥੀਂ ਉਸ ਥਾਂ 'ਤੇ ਦੇ, ਜਾਂ ਤਾਂ ਜੇ ਤੇਰਾ ਵਿਸ਼ਵਾਸ ਹੈ ਵੀ ਠੀਕ ਲੱਗ ਰਿਹਾ ਉੱਥੇ ਦੇ, ਨਹੀਂ ਤਾਂ ਆਪਣੇ ਹੱਥੀਂ ਹੀ ਖਰਚ ਕਰ। ਉਹ ਮਾਇਆ ਨਾ ਹੋਣ ਦੇ ਕਾਰਨ ਵੀ ਮਨ ਵਿਚਰਤ ਹੋ ਜਾਂਦਾ, ਮਾਇਆ ਨਹੀਂ ਹੈ ਉਸ ਵੇਲੇ ਬੇਚੈਨੀ ਹੋਏਗੀ, ਜੇ ਮਾਇਆ ਹੈ ਸੰਤਾਨ ਨਹੀਂ ਹੈ ਫਿਰ ਮਾਇਆ ਵੀ ਦੁੱਖ ਰੂਪ ਦਿਸੇਗੀ। ਬੜੇ ਬੜੇ ਅਮੀਰ ਲੋਕਾਂ ਨੂੰ ਇਹ ਦਿਸਿਆ ਵੀ ਹੋਰ ਸਭ ਕੁਛ ਹੈ ਜੀ, ਸੰਤਾਨ ਨਹੀਂ ਹੈ। ਫੌਜੀ ਦੇ ਘਰ ਹੋਰ ਸਭ ਕੁਛ ਸੀ, ਸੰਤਾਨ ਨਹੀਂ ਸੀ। ਯਾਦ ਰੱਖਣਾ ਵੀ ਪ੍ਰਕਰਨ ਹੈ ਭਾਈ, ਜਾ ਕੇ ਮਨ ਗੁਰ ਕੀ ਪ੍ਰਤੀਤ, ਮੈਂ ਇਹ ਗੱਲ ਕਰ ਰਿਹਾ ਆਪ ਜੀ। ਇਹ ਫੌਜੀ ਸਿੰਘ ਗੁਰੂ ਤੇ ਪ੍ਰਤੀਤ ਕਰਨ ਵਾਲਾ ਸੀ। ਇਹਨੂੰ ਕਈਆਂ ਨੇ ਕਿਹਾ ਤੂੰ ਫਲਾਣੇ ਕੋਲ ਚੱਲ, ਉਹ ਪੁੱਤਰ ਦੀ ਦਾਤ ਦੇ ਸਕਦਾ, ਤੂੰ ਫਲਾਣੇ ਪੀਰ ਦੇ ਜਾ, ਤੂੰ ਫਲਾਣੇ ਥਾਂ। ਫੌਜ ਦੇ ਵਿੱਚ ਅਨੇਕਾਂ ਪ੍ਰਕਾਰ ਦੀ ਠੀਕਰੀ ਇਕੱਠੀ ਹੁੰਦੀ ਹੈ। ਕਹਿੰਦਾ ਨਹੀਂ, ਮੈਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਮੰਗ ਸਕਦਾ, ਹੋਰ ਕੋਲੋਂ ਨਹੀਂ। ਖਿਆਲ ਆਇਆ ਕਿ ਜਿੱਥੇ ਦਾਤੇ ਨੇ ਇੰਨੀ ਦੇਰ ਤਪੱਸਿਆ ਕੀਤੀ ਹੈ, ਮੈਂ ਜਾ ਕੇ ਉਹਦੇ ਤਪ ਸਥਾਨ 'ਤੇ ਆਪਣਾ ਦੁੱਖ ਰੋਵਾਂ ਕਿ ਦਾਤਾ ਲੋਕਾਂ ਨੂੰ ਇੰਨੇ ਪਦਾਰਥ ਦੇ ਰਿਹਾ, ਮੈਨੂੰ ਇੱਕ ਪੁੱਤਰ ਬਖਸ਼ ਦੇ। ਇਹ ਫੌਜੀ ਸਿੰਘ ਪਹੁੰਚਿਆ, ਹੇਮਕੁੰਡ ਸਾਹਿਬ ਦੀ ਯਾਤਰਾ ਕੀਤੀ, ਸਰੋਵਰ ਸਾਹਿਬ 'ਚ ਇਸ਼ਨਾਨ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਝੋਲੀ ਅੱਡੀ, ਦਾਤਾ ਕਿਰਪਾ ਕਰ, ਪੁੱਤਰ ਦੀ ਦਾਤ ਬਖਸ਼ ਦੇ। ਇਹ ਅਰਦਾਸ ਕੀਤੀ, ਅਰਦਾਸ ਕਰਕੇ ਵਾਪਸ ਆਇਆ। ਕਿੰਨੀ ਜੁੜ ਕੇ ਅਰਦਾਸ ਕੀਤੀ ਇਹ ਫੌਜੀ ਸਿੰਘ ਜਾਣੇ ਜਾਂ ਮੇਰਾ ਦਾਤਾ ਜਾਣੇ ਜਿਹਦੇ ਚਰਨਾਂ 'ਚ ਕੀਤੀ, ਪਰ ਇਹ ਗੱਲ ਜ਼ਰੂਰ ਉਹਦੇ 'ਤੇ ਢੁੱਕਦੀ ਹੈ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹ ਉਹੀ ਅਰਦਾਸ ਸੀ ਜਿਹੜੀ ਬਿਰਥੀ ਨਹੀਂ ਹੁੰਦੀ, ਉਹਦੇ ਦਰ 'ਤੇ ਮਨਜ਼ੂਰ ਹੋ ਗਏ। ਅਤੇ ਥੋੜ੍ਹਾ ਸਮਾਂ ਲੰਘਿਆ, ਉਹਦੀ ਸਿੰਘਣੀ ਨੇ ਦੱਸਿਆ ਕਿ ਸਿੰਘ ਜੀ ਇੰਨੇ ਵਰ੍ਹਿਆਂ ਤੋਂ ਤਰਸਦੇ ਸੀ, ਮੇਰੀ ਕੁੱਖ ਨੂੰ ਭਾਗ ਲੱਗ ਚੁੱਕੇ ਹੈ। ਕੋਈ ਨਵਾਂ ਜੀਵ ਆਪਣੇ ਗ੍ਰਹਿ ਵਿੱਚ ਆਉਣ ਵਾਲਾ ਹੈ, ਉਹਦੀ ਸ਼ੁਰੂਆਤ ਜਿਹੜਾ ਨਿਮਣਾ, ਜਿਵੇਂ ਗੁਰੂ ਗੋਬਿੰਦ ਸਿੰਘ ਨੇ ਆਪਣਾ ਨਿਮਣਾ ਵੀ ਦੱਸਿਆ ਅਤੇ ਆਪਣਾ ਜੰਮਣਾ ਵੀ ਦੱਸਿਆ ਕਿ ਮੇਰਾ ਨਿਮਣਾ ਹੋਇਆ ਜਦੋਂ ਮੇਰੇ ਮਾਤਾ ਪਿਤਾ ਤ੍ਰਿਵੇਣੀ ਗਏ ਹੋਏ ਸਨ। ਨਿਮਣੇ ਨੂੰ ਕਿਹਾ ਮਹਾਰਾਜ ਨੇ ਪ੍ਰਕਾਸ਼, ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਏ, ਉੱਥੇ ਜਾ ਕੇ ਸਰੀਰ ਨੇ ਜਨਮ ਲਿਆ। ਉੱਥੇ ਪ੍ਰਕਾਸ਼ ਹੋਇਆ, ਨਿਮਣਾ ਹੋਇਆ, ਉੱਥੇ ਜੰਮਣਾ ਹੋਇਆ ਸਰੀਰ ਦਾ। ਗੁਰੂ ਦਾ ਜੰਮਣਾ ਮਰਨਾ ਨਹੀਂ ਹੁੰਦਾ। ਸਮਾਂ ਲੰਘਿਆ, ਸਿੰਘਣੀ ਨੇ ਬਾਣੀ ਪੜ੍ਹ ਪੜ੍ਹ ਕੇ ਸਿਮਰਨ ਕਰਦਿਆਂ ਦਾਤੇ ਦੇ ਸ਼ੁਕਰਾਨੇ ਵਜੋਂ ਹਰ ਵੇਲੇ ਕੇ ਦਾਤਾ ਐ ਗੁਰੂ ਗੋਬਿੰਦ ਸਿੰਘ ਜੀ ਤੂੰ ਇੰਨਾ ਨੇੜੇ ਹੋ ਕੇ ਸੁਣ ਲਈ ਬਾਤ। ਖੁਸ਼ੀ ਦੇ ਵਿੱਚ ਸਮਾਂ ਲੰਘਿਆ, 9 ਮਹੀਨੇ ਕੁਝ ਦਿਨ ਲੰਘੇ, 10ਵੀਂ ਮਾਸਵੀਂ ਹੁਕਮ ਬਾਲਕ ਜਨਮ ਲਿਆ, ਬੇਟਾ ਹੋਇਆ। ਬੜੀਆਂ ਖੁਸ਼ੀਆਂ ਹੋਈਆਂ। ਫੌਜੀ ਸਾਹਿਬ ਨੌਕਰੀ ਨੌਕਰੀ ਹੁੰਦੀ ਹੈ, ਪ੍ਰਾਏ ਦੀਨ ਸੁਪ ਸੁਪਨੇ ਨਾਹੀ। ਛੁੱਟੀ ਲਈ ਅਤੇ ਉਦੋਂ ਬੱਚਾ ਅਜੇ ਸਾਲਾਂ ਤੱਕ ਨਹੀਂ ਪਹੁੰਚਿਆ, ਮਹੀਨਿਆਂ ਦਾ ਹੀ ਹੈ। ਇਹ ਕਾਹਲਾ ਪੈ ਗਿਆ, ਕਹਿੰਦਾ ਵੀ ਜਿਸ ਦਾਤੇ ਦੇ ਦਰ ਤੋਂ ਲੈ ਕੇ ਆਇਆ ਮੈਂ ਜਲਦੀ ਜਾਵਾਂ ਆਪਣੇ ਬੱਚੇ ਨੂੰ, ਮੈਂ ਅਰਦਾਸ ਕਰਕੇ ਆਇਆ ਸੀ ਦਾਤਾ, ਇੱਕ ਦਿਨ ਐਸਾ ਸਮਾਂ ਦੇ ਅੱਜ ਮੈਂ ਖਾਲੀ ਝੋਲੀ ਲੈ ਕੇ ਤੇਰੇ ਅੱਗੇ ਖੜਾਂ ਅਤੇ ਮੇਰੀ ਝੋਲੀ 'ਚ ਬੱਚਾ ਹੋਵੇ ਅਤੇ ਮੈਂ ਤੇਰਾ ਸ਼ੁਕਰਾਨਾ ਕਰਦਾ ਹੋਵਾਂ, ਇਹ ਮੈਨੂੰ ਮੌਕਾ ਬਖਸ਼। ਇਹ ਹੁਣ ਜਦ ਮੌਕਾ ਬਖਸ਼ ਦਿੱਤਾ, ਹੁਣ ਦੇਰ ਨਹੀਂ ਕਰਨੀ। ਹੇਮਕੁੰਡ ਸਾਹਿਬ ਦੀ ਯਾਤਰਾ ਖੁੱਲ੍ਹੀ, ਕਿਉਂਕਿ ਕੁਝ ਮਹੀਨੇ ਬੰਦ ਹੋ ਜਾਂਦੀ ਹੈ ਯਾਤਰਾ, ਬਰਫ਼ ਪੈਂਦੀ ਹੈ। ਇਹ ਗਿਆ ਰਿਸ਼ੀਕੇਸ਼ ਤੋਂ ਸ਼੍ਰੀਨਗਰ ਜੋਸ਼ੀ ਮੱਠ ਗੋਬਿੰਦ ਘਾਟ ਪਹੁੰਚਿਆ, ਅਚਾਨਕ ਬੱਚੇ ਨੂੰ ਬੁਖਾਰ ਹੋ ਗਿਆ, ਬੁਖਾਰ ਵੀ ਬੜਾ ਤੇਜ਼ ਹੋ ਗਿਆ। ਮੈਨੇਜਰ ਸਾਹਿਬ ਨੇ, ਕੁਝ ਹੋਰ ਗੁਰਮੁਖਾਂ ਨੇ ਜਦੋਂ ਪਤਾ ਲੱਗਿਆ, ਉਹਨੇ ਕਿਹਾ ਵੀ ਇੱਥੇ ਬਹੁਤਾ ਵੱਡਾ ਇਲਾਜ ਤਾਂ ਹੈ ਨਹੀਂ, ਜਾਂ ਤਾਂ ਬਦਰੀਨਾਥ ਜਾਂ ਰਿਸ਼ੀਕੇਸ਼ ਵਾਪਸ ਹੋ ਸਕਦਾ, ਬੱਚਾ ਸੀਰੀਅਸ ਲੱਗਦਾ ਤੇਰਾ, ਛੋਟੀ ਜਿਹੀ ਡਿਸਪੈਂਸਰੀ ਹੈ ਇਹ, ਚਲੋ ਮੁੱਢਲਾ ਇਲਾਜ ਇੱਥੇ, ਵੀ ਲੱਗਦਾ ਵੀ ਬੱਚਾ ਤੇਰਾ ਬਿਮਾਰ ਜ਼ਿਆਦਾ ਹੋ ਗਿਆ, ਇਹ ਤੋਂ ਬਿਹਤਰ ਹੈ ਵੀ ਤੂੰ ਅੱਗੇ ਨੂੰ ਨਹੀਂ ਜਾਣਾ, ਹੁਣ ਪਹਿਲਾਂ ਬੱਚੇ ਦਾ ਇਲਾਜ ਕਰਨ ਵਾਸਤੇ ਵਾਪਸ ਮੁੜ ਜਾ। ਫੌਜੀ ਸਾਹਿਬ ਕਹਿਣ ਲੱਗਾ ਵੀ ਮੈਂ ਵਾਪਸ ਤਾਂ ਮੁੜਨ ਵਾਲਾ ਨਹੀਂ ਹਾਂ, ਵੀ ਇੱਥੇ ਥੋੜ੍ਹਾ ਬਹੁਤ ਜਿਹਾ ਇਲਾਜ, ਕੋਈ ਬਾਤ ਨਹੀਂ, ਕੀ ਹੋਣ ਲੱਗਿਆ, ਗੁਰੂ ਦੇ ਭਰੋਸੇ ਚੱਲਾਂਗੇ। ਦਵਾਈ ਥੋੜ੍ਹੀ ਬਹੁਤ ਦਿੱਤੀ, ਪਰ ਬੱਚੇ ਦੀ ਬਿਮਾਰੀ ਕੰਟਰੋਲ ਨਹੀਂ ਹੋਈ। ਬੁਖਾਰ ਚੜ੍ਹੇ ਚੜ੍ਹਾਏ ਫੌਜੀ ਸਾਹਿਬ ਲੋਕਾਂ ਦੇ ਰੋਕਦੇ ਰੋਕਦੇ ਵੀ ਕਹਿਣ ਲੱਗਾ ਮੇਰੇ ਵਿਸ਼ਵਾਸ ਨੂੰ ਤੋੜੋ ਨਾ, ਜਿਹਨੇ ਦਿੱਤਾ ਰੱਖਿਆ ਉਹ ਕਰੇਗਾ, ਡਾਕਟਰ ਨਹੀਂ ਰੱਖਿਆ ਕਰ ਸਕਦੇ। ਰੱਖੇ ਰੱਖਣ ਹਾਰ ਆਪ ਉਵਾਰਿਆ, ਆਪ ਕਿਰਪਾ ਕਰੂਗਾ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੋਇਆਂ ਹੁਣ ਉੱਥੇ 19 ਕਿਲੋਮੀਟਰ ਚੱਲਣਾ ਪੈਂਦਾ ਪੈਦਲ, ਉੱਥੋਂ 6 ਕਿਲੋਮੀਟਰ ਅੱਗੇ ਹੈ ਅਤੇ ਜਾ ਕੇ ਉੱਥੇ ਰਾਤ ਕੱਟੀ ਦੀ ਆ ਗੋਬਿੰਦ ਧਾਮ। ਬਹੁਤ ਠੰਡ ਹੁੰਦੀ ਹੈ, ਬੜੀ ਸਰਦੀ ਹੈ ਅਤੇ ਉੱਥੇ ਪਹੁੰਚੇ, ਸੰਗਤਾਂ ਨੇ ਜਲ ਪਾਣੀ ਪ੍ਰਸ਼ਾਦ ਛਕਿਆ, ਇਹਨਾਂ ਨੇ ਵੀ ਛਕਿਆ, ਬੱਚਾ ਦੇਖਿਆ, ਪਰ ਬੱਚੇ ਦੀ ਹਾਲਤ ਵੇਖ ਕੇ ਮਾਂ ਨੂੰ ਖਾਣਾ ਚੰਗਾ ਨਹੀਂ ਲੱਗਦਾ, ਪਿਓ ਨੂੰ ਖਾਣਾ ਚੰਗਾ ਨਹੀਂ ਲੱਗਦਾ, ਥੋੜ੍ਹਾ ਬਹੁਤ ਖਾਧਾ ਲੋੜ ਅਨੁਸਾਰ, ਪਰ ਥੋੜ੍ਹਾ ਜਿਹਾ ਚਿੰਤਾ ਪੈਦਾ ਹੋ ਗਈ। ਹੁਣ ਬੱਚਾ ਸੀਰੀਅਸ ਸੀ, ਇਸ ਕਰਕੇ ਬੱਚੇ ਨੂੰ ਲੈ ਕੇ ਗੋਦ ਵਿੱਚ ਮਾਂ ਬੈਠੀ ਹੋਈ ਹੈ, ਸੌਂ ਨਹੀਂ ਸਕਦੀ, ਬੱਚਾ ਬਹੁਤ ਜ਼ਿਆਦਾ ਤੰਗ ਹੈ। ਜਦੋਂ ਲਗਭਗ 11 ਕੁ ਵਜੇ 11 ਔਰ 12 ਦੇ ਵਿਚਕਾਰ ਬੱਚਾ ਪ੍ਰਾਣ ਤਿਆਗ ਗਿਆ, ਮਰ ਗਿਆ ਬੱਚਾ। ਵਿਸ਼ਵਾਸ ਦੀਆਂ ਗੱਲਾਂ ਕਰਨੀਆਂ ਹੀ ਸੌਖੀਆਂ ਹਨ ਗੁਰੂ ਪਿਆਰਿਓ, ਵਿਸ਼ਵਾਸ ਰੱਖਣਾ ਬਹੁਤ ਔਖਾ ਹੈ। ਸ਼ਰਧਾ ਦੀਆਂ ਗੱਲਾਂ ਹੀ ਕਰਨੀਆਂ ਸੌਖੀਆਂ। ਮਾਂ ਦੀ ਚੀਕ ਨਿਕਲਣ ਲੱਗੀ, ਫੌਜੀ ਸਾਹਿਬ ਨੇ ਮੂੰਹ ਦੇ ਉੱਤੇ ਹੱਥ ਰੱਖ ਲਿਆ, ਕਹਿਣ ਲੱਗੇ ਗੱਲ ਸੁਣ ਧਿਆਨ ਦੇ ਨਾਲ, ਜਿਹੜਾ ਕੁਛ ਹੋਣਾ ਸੀ ਹੋ ਗਿਆ। ਆ ਗੁਰਸਿੱਖ ਥੱਕੇ ਹੋਏ ਨੇ, ਗੁਰੂ ਨਾਨਕ ਦੀਆਂ ਗੁਰੂ ਗੋਬਿੰਦ ਸਿੰਘ ਦੀਆਂ ਸੰਗਤਾਂ, ਤੇਰੀਆਂ ਚੀਕਾਂ ਸੁਣ ਕੇ ਕਿੰਨੇ ਸਿੱਖ ਬੇਆਰਾਮ ਹੋ ਜਾਣਗੇ, ਇਹਦਾ ਪਾਪ ਕਿਹਨੂੰ ਲੱਗੂਗਾ। ਪਹਿਲਾਂ ਹੀ ਕਿਸ ਕਰਮ ਦਾ ਬਦਲਾ ਸਾਨੂੰ ਮਿਲਿਆ, ਬੱਚਾ ਮਿਲਿਆ ਸੀ ਚਲਾ ਗਿਆ ਅਤੇ ਹੁਣ ਹੋਰ ਪਾਪ ਨਾ ਖੱਟੀ, ਸਬਰ ਧਾਰ ਕੇ ਬਹਿ ਜਾ। ਕਿੱਡੀ ਵੱਡੀ ਬੇਵਸੀ ਹੈ ਕਿ ਪੁੱਤਰ ਮਰੇ ਤੋਂ ਕਿੱਡੀ ਵੱਡੀ ਮਜ਼ਬੂਰੀ ਹੈ, ਮਾਂ ਰੋ ਨਹੀਂ ਸਕਦੀ, ਪਿਓ ਰੋ ਨਹੀਂ ਸਕਦਾ, ਬੱਚਾ ਮਰਿਆ ਹੋਇਆ ਮ੍ਰਿਤਕ ਬੱਚਾ ਗੋਦ ਦੇ ਵਿੱਚ ਹੈ। ਸਾਰੀ ਰਾਤ ਵਾਹਿਗੁਰੂ 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 ਕਹਿੰਦਿਆਂ ਲੰਘੀ, ਹੈ ਕਹਿਣ ਦੀ ਵਜ੍ਹਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੇ। ਅੱਛਾ ਦਾਤਾ ਤੇਰਾ ਪਾਣਾ ਹੈ, ਤੇਰਾ ਕੀਆ ਮੀਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਸਵੇਰੇ ਕੁਛ ਨਹੀਂ ਛਕਿਆ, ਮਰੇ ਹੋਏ ਬੱਚੇ ਨੂੰ ਲਪੇਟਿਆ, ਉੱਥੋਂ ਚੱਲ ਪਏ, ਵਾਹਿਗੁਰੂ ਵਾਹਿਗੁਰੂ ਕਹਿੰਦੇ ਮਰੇ ਬੱਚੇ ਨੂੰ ਲਏ ਜਾ ਰਹੇ ਨੇ। ਕੈਸੇ ਯਾਤਰੂ ਨੇ ਇਹੋ ਜਿਹੇ ਯਾਤਰੂ ਤਾਂ ਜ਼ਿੰਦਗੀ 'ਚ ਮੇਰਾ ਖਿਆਲ ਕਹਿੰਦੇ ਹੇਮਕੁੰਡ ਸਾਹਿਬ ਪਹਿਲੀ ਵਾਰ ਹੀ ਗਏ ਹੋਣਗੇ। ਉੱਪਰ ਪਹੁੰਚੇ, ਸਿੰਘਣੀ ਦਾ ਮਨ ਭਰ ਆਇਆ, ਕਹਿਣ ਲੱਗੇ ਜੀ ਤੁਸੀਂ ਬੱਚੇ ਦਾ ਇਸ਼ਨਾਨ ਕਰਾ ਦਿਓ, ਮਰੇ ਹੋਏ ਬੱਚੇ ਦਾ। ਔਰ ਪੁੱਛਿਆ ਪਤੀ ਦੇਵ ਕਿ ਆਪਾਂ ਇਹਨੂੰ ਬੱਚੇ ਨੂੰ ਵਾਪਸ ਆਪਣੇ ਘਰ ਤੱਕ ਮਰੇ ਹੋਏ ਨੂੰ ਲੈ ਕੇ ਜਾਵਾਂਗੇ, ਇਲਾਜ ਠੀਕ ਰਹਿ ਜਾਏਗੀ? ਕਹਿਣ ਲੱਗਾ ਨਹੀਂ, ਲੈ ਕੇ ਨਹੀਂ ਜਾਣਾ, ਜਿਹਨੇ ਦਿੱਤਾ ਸੀ ਉਹਨੂੰ ਸੌਂਪ ਕੇ ਜਾਣਾ ਹੈ। ਜੇ ਵਾਪਸ ਲੈ ਕੇ ਜਾਣਾ ਹੁੰਦਾ ਮੈਂ ਉਸ ਵੇਲੇ ਅੱਗੇ ਨੂੰ ਆਉਣ ਦੀ ਬਜਾਏ ਵਾਪਸ ਮੁੜ ਜਾਂਦਾ ਕਿ ਬੱਚਾ ਮਰ ਗਿਆ, ਨਹੀਂ, ਇਸ਼ਨਾਨ ਕਰਾਇਆ। ਫੌਜੀ ਸਿੰਘ ਕਾਇਮ ਰਿਹਾ, ਬੀਬੀ ਡੋਲ ਗਈ ਪਰ ਫੌਜੀ ਸਿੰਘ ਕਾਇਮ ਰਿਹਾ। ਬਸਤਰ ਪਾਏ, ਲਪੇਟਿਆ, ਹੇਮਕੁੰਡ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਗੁਰਦੁਆਰੇ ਸਾਹਿਬ ਦੇ ਅੰਦਰ ਚਲਾ ਗਏ। ਉਹਨੇ ਨਹੀਂ ਕਿਹਾ ਕਿ ਗ੍ਰੰਥੀ ਸਿੰਘ ਨੂੰ ਬੁਲਾਓ ਅਰਦਾਸ ਕਰਨ ਵਾਸਤੇ, ਨਹੀਂ। ਉਹ ਕਹਿੰਦੇ ਜਿੱਦਣ ਦਾਤਾ ਮੰਗਿਆ ਸੀ ਮੈਂ ਵਿਚਾਲੇ ਵਿਚੋਲਾ ਕੋਈ ਨਹੀਂ ਸਿਪਾਇਆ, ਮੈਂ ਸਿੱਧਾ ਆਪ ਮੰਗਿਆ ਸੀ ਤੇਰੇ ਕੋਲੋਂ। ਤੇ ਅੱਜ ਵੀ ਅਰਦਾਸ ਖੁਦ ਹੀ ਕਰਾਂਗਾ। ਔਖੀ ਬਾਤ ਹੈ, ਜਿਹਦੀ ਗੋਦ 'ਚ ਮਰਿਆ ਹੋਇਆ ਪੁੱਤਰ ਹੋਵੇ ਤੇ ਉਹ ਅਰਦਾਸ ਕਰੇ ਆਪ। ਮਰੇ ਪੁੱਤਰ ਦੀ ਅਰਦਾਸ ਤਾਂ ਗ੍ਰੰਥੀ ਸਿੰਘ ਕਰੇ, ਤਾਂ ਵੀ ਬਾਪ ਦੀਆਂ ਲੱਤਾਂ ਭਾਰ ਨਹੀਂ ਚੱਕਦੀਆਂ ਹੁੰਦੀਆਂ। ਦਾਨਿਆਂ ਨੇ ਇੱਕ ਤੱਤ ਕੱਢਿਆ ਹੈ ਕਿ ਸੰਸਾਰ ਦੇ ਵਿੱਚ ਸਭ ਤੋਂ ਭਾਰੀ ਚੀਜ਼ ਕਿਹੜੀ ਹੈ, ਤਾਂ ਤੱਤ ਨਿਕਲਿਆ ਕਹਿੰਦੇ ਬਦਕਿਸਮਤੀ ਦੇ ਨਾਲ ਜੇ ਕਿਤੇ ਬਾਪ ਨੂੰ ਪੁੱਤ ਦੀ ਲਾਸ਼ ਚੱਕਣੀ ਪੈ ਜਾਏ, ਇਦੋਂ ਭਾਰੀ ਕੋਈ ਦੁਨੀਆਂ ਦੇ ਵਿੱਚ ਚੀਜ਼ ਨਹੀਂ, ਬਾਪ 'ਤੇ ਚੁੱਕ ਨਹੀਂ ਹੁੰਦੀ ਹੁੰਦੀ ਬਾਪ ਤੋਂ। ਗੋਦ ਵਿੱਚ ਮਰਿਆ ਬੱਚਾ, ਅਰਦਾਸ ਕੀਤੀ, ਦਾਤਾ ਐ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਦਿੱਤਾ ਸੀ, ਮੈਂ ਆਇਆ ਸੀ ਤੇਰਾ ਸ਼ੁਕਰਾਨਾ ਕਰਨ, ਪਰ ਮੈਂ ਹੁਣ ਵੀ ਤੇਰੇ ਦਰ 'ਤੇ ਕੋਈ ਸ਼ਿਕਾਇਤ ਲੈ ਕੇ ਨਹੀਂ ਆਇਆ ਦਾਤਾ, ਨਾ ਸ਼ਿਕਾਇਤ ਨਹੀਂ ਹੈ, ਪਿਓ ਪੁੱਤ ਦੀ ਰਿਸ਼ਤੇਦਾਰੀ ਹੈ, ਮੈਂ ਤੇਰੀ ਆਗਿਆ ਦੇ ਵਿੱਚ ਹਾਂ, ਪਰ ਆਹ ਲੈ ਤੈਂ ਮੈਨੂੰ ਦਿੱਤਾ ਸੀ, ਮੈਂ ਖੜਾ ਲਿਆ, ਮੈਂ ਪੁੱਤਰ ਵਾਲਾ ਕਹਾ ਲਿਆ, ਮੈਂ ਬਾਪ ਬਣਿਆ ਰਿਹਾ ਕਈ ਮਹੀਨੇ, ਅਤੇ ਤੈਨੂੰ ਜੇ ਇਵੇਂ ਚੰਗਾ, ਮੈਂ ਤੇਰੀ ਇਸ ਦਾਤ ਦਾ ਜਿੰਨੇ ਕੁ ਮਹੀਨੇ ਮੈਨੂੰ ਦੇ ਕੇ ਰੱਖੀ, ਮੈਂ ਉਹਦੇ ਨਾਲ ਜ਼ਿੰਦਗੀ ਕੱਟ ਲਵਾਂਗਾ। ਇਹ ਕਹਿ ਕੇ ਸਾਧ ਸਿੰਘ ਜੀ ਸਿੰਘ ਦਾ ਮਨ ਵੱਸ ਨਾ ਰਿਹਾ, ਉਹ ਰੋ ਪਿਆ। ਰੋ ਕੇ ਜਦੋਂ ਇਹ ਕਿਹਾ ਕਿ ਦਾਤਾ ਆਹ ਲੈ ਤੇਰਾ ਦਿੱਤਾ ਹੋਇਆ, ਤੇਰੀ ਇਮਾਨਤ ਤੈਨੂੰ ਸੌਂਪ ਦਿੱਤੀ, ਇਹ ਮੱਥਾ ਟੇਕਿਆ ਸਾਧ ਸਿੰਘ ਜੀ, ਰਾਤ ਦੇ ਮਰੇ ਬੱਚੇ ਨੇ ਚੀਕ ਮਾਰੀ ਅਤੇ ਬੱਚਾ ਜਿਉਂਦਾ ਹੋ ਗਿਆ, ਬੱਚਾ ਜਿਉਂਦਾ ਹੋਇਆ। ਅਸ਼ਚਰਜ ਬਾਤ ਹੋ ਗਈ, ਬੱਚਾ ਮਰਿਆ, ਰਾਤ ਦਾ ਬੱਚਾ ਮਰਿਆ ਪਿਆ ਹੋਇਆ ਸੀ, ਜਦੋਂ ਇਸ਼ਨਾਨ ਕਰਾਇਆ ਤਾਂ ਮਰੇ ਦਾ ਕਰਾਇਆ, ਅਰਦਾਸ ਕੀਤੀ ਤਾਂ ਮਰੇ ਦੀ ਕੀਤੀ, ਘੁੱਟ ਕੇ ਮਾਂ ਨੇ ਛਾਤੀ ਨਾਲ ਲਾਇਆ, ਬੱਚੇ ਨੂੰ ਕੋਈ ਬੁਖਾਰ ਨਹੀਂ। ਬੱਚਾ ਤੰਦਰੁਸਤ ਹੈ। ਗੁਰੂ ਪਿਆਰੇ ਹੋ, ਕਦੇ ਕਦੇ ਦਾਤਾ ਦੇਣ ਵਾਲਾ ਜਿਹਨੂੰ ਦਾਤ ਦਿੰਦਾ ਉਹਦੀ ਪਰਖਣਾ ਕਰਦਾ, ਕਿੰਨੀ ਕੁ ਕਦਰ ਕਰਦਾ, ਕਿੰਨਾ ਕੁ ਭਰੋਸਾ ਕਰਦਾ ਮੇਰੇ ਉੱਤੇ। ਉੱਥੇ ਸੰਗਤਾਂ ਨੇ ਹੁਣ ਤੁਸੀਂ ਸਾਖੀ ਸੁਣ ਕੇ ਜਕਾਰੇ ਛੱਡੇ ਨਾ, ਉਹਦੇ ਆਕਾਸ਼ ਜੋ ਗੂੰਜ ਉੱਠਿਆ, ਇੰਨੇ ਜਕਾਰੇ ਛੱਡੇ ਗਏ, ਬੋਲੇ ਸੋ ਨਿਹਾਲ ਦੀਆਂ ਧੁਨਾਂ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ ਦਾਤਾ, ਤੂੰ ਹਾਜ਼ਰ ਹੈ ਕਲਗੀ ਵਾਲੇ ਸਤਿਗੁਰੂ, ਤੂੰ ਸਦਾ ਹੀ ਹਾਜ਼ਰ ਹੈ। ਇਹ ਆਵਾਜ਼ਾਂ ਚਾਰ ਛਪੇਰੇ ਤੋਂ ਆ ਰਹੀਆਂ ਸਨ। ਗੁਰੂ ਪਿਆਰੇ, ਜਿੰਦਾ ਬੱਚਾ ਲੈ ਕੇ ਵਾਪਸ ਆਇਆ, ਇਹ ਜ਼ਿੰਮੇਵਾਰ ਸੱਜਣਾ ਨੇ, ਉਹਨਾਂ ਨੇ ਉੱਥੇ ਦਾਸ ਨੂੰ ਉਸ ਵੇਲੇ, ਮੈਨੂੰ ਇਹ ਨਹੀਂ ਸੀ, ਉਹਨਾਂ ਦਿਨਾਂ 'ਚ ਮੇਰੀ ਖੇਤੀ ਕੀਤੀ ਹੋਈ ਸੀ, ਮੈਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਜਿਹੜਾ ਮਿਥਿਆ ਹੋਇਆ ਸੀ ਕਿ ਜਿਹੜੀ ਪੜ੍ਹਾਈ ਕੀਤੀ ਹੈ, ਜੋ ਗੁਰਬਾਣੀ ਦੇ ਅਰਥ ਸਿੱਖੇ ਨੇ, ਜੋ ਕਥਾ ਸਿੱਖੀ ਹੈ, ਇਹ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਸਮਝਣ ਵਾਸਤੇ ਹੈ, ਪਰ ਮਾਰਗ ਖੇਤ ਤੋਂ ਘਰ, ਘਰ ਤੋਂ ਖੇਤ ਤੱਕ ਦਾ ਰੱਖਿਆ ਹੋਇਆ ਸੀ। ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਮੈਂ ਉਸ ਫੌਜੀ ਦਾ ਨਾਂ, ਉਹ ਫੌਜੀ ਦਾ ਪਤਾ, ਉਹਦਾ ਪਿੰਡ, ਹੁਣ ਮੈਂ ਇਹ ਸਵਾਲ ਰੱਖਦਾ ਜਦੋਂ ਕੋਈ ਘਟਨਾ ਦਾ ਪਤਾ ਲੱਗਦਾ, ਹੁਣ ਮੈਂ ਨੋਟ ਕਰਦਾ ਵੀ ਕਿਸ ਥਾਂ ਦੀ ਘਟਨਾ ਹੈ, ਕੌਣ ਬੰਦਾ, ਉਹਨੂੰ ਮਿਲਣ ਦਾ ਵੀ ਯਤਨ ਕਰਦਾ, ਤਾਂ ਕਿ ਜਦੋਂ ਸੰਗਤ 'ਚ ਗੱਲ ਕੀਤੀ ਜਾਏ ਉਹਦਾ ਪੂਰਾ ਪਰੂਫ ਵੀ ਸਾਡੇ ਕੋਲ ਹੋਵੇ। ਫੌਜੀ ਸਾਹਿਬ ਦੇ ਇਸ ਵਿਸ਼ਵਾਸ ਨੂੰ ਗੁਰੂ ਨੇ ਫਲ ਲਾਇਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਇਹ ਹੈ ਪ੍ਰਤੀਤ, ਇਹ ਹੈ ਭਰੋਸਾ। ਜਿਸ ਨੇ ਵੀ ਭਰੋਸਾ ਕੀਤਾ ਹੈ, ਮਹਾਰਾਜ ਸਾਹਿਬ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ, ਜਹਾਜ਼ ਤਾਂ ਹੈਗਾ ਪਰ ਅਗਲੀ ਤੋਂ ਕੀ ਕਹਿੰਦੀ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਜੇ ਸ਼ਰਧਾ ਨਹੀਂ ਤਾਂ ਫਿਰ ਪਾਰ ਉਤਰਨ ਦੀ ਗੱਲ ਵੀ ਭੁੱਲ ਜਾ ਸਿੱਖਾ, ਤੈਨੂੰ ਸ਼ਰਧਾ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਗਰ ਸਾਡੀ ਸ਼ਰਧਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਹੈ, ਤਾਂ ਫਿਰ ਭਾਈ ਅੱਜ ਵੀ ਅੱਜ ਦੀ ਦੁਨੀਆ ਦੇ ਵਿੱਚ ਸੈਂਕੜੇ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਅਤੇ ਵਾਪਰਦੀਆਂ ਰਹਿਣਗੀਆਂ ਜਿਨ੍ਹਾਂ ਨੂੰ ਗੁਰੂ ਦੇ ਉੱਤੇ ਪ੍ਰਤੀਤ ਹੈ। ਪ੍ਰਤੀਤ ਔਰ ਪ੍ਰੀਤ ਦੋਨਾਂ ਦਾ ਬਹੁਤ ਮੇਲ ਹੈ, ਅਜੇ ਬਾਤ ਪ੍ਰਤੀਤ ਦੀ ਹੀ ਚੱਲਦੀ ਹੈ। ਸਮਾਂ 5 ਮਿੰਟ ਰਹਿੰਦੇ ਹੈ, ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਗੱਲ ਸੁਣ ਰਹੇ ਹੋ ਭਰੋਸੇ ਦੀ, ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਾ ਕੇ, ਗੁਰੂ ਗ੍ਰੰਥ ਸਾਹਿਬ ਦੀ ਲੜ ਲਾ ਕੇ, ਔਰ ਉਸ ਵੇਲੇ ਜਦੋਂ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਅੰਤ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ ਖਾਲਸਾ ਜੀ ਅਤੇ ਹੁਣ ਜ਼ਰਾ ਨੂੰ ਦੁਬਾਰੇ ਬੁਲਾਉਣ ਦੀ ਲੋੜ ਨਹੀਂ, ਜਿਹੜਾ ਜ਼ਖਮ ਸੀ ਨਾ ਤੋਪੇ ਪਾਟ ਗਏ ਸਨ, ਜਿਹੜੇ ਪਹਿਲਾਂ ਅਮਰ ਸਿੰਘ ਜ਼ਰਾ ਨੇ ਸੀਤੇ ਸਨ, ਨਹਿ ਸਲਵਾਇਆ ਸਤਿਗੁਰੂ ਖੁਦ ਹੀ ਬੰਦ ਰੱਖਾ। ਇਤਿਹਾਸ ਕਹਿੰਦਾ ਮਹਾਰਾਜ ਨੇ ਉਹ ਜ਼ਖਮ ਨੂੰ ਆਪਣੇ ਕਮਰ ਕਸੇ ਦੇ ਨਾਲ ਬੰਨ ਲਿਆ, ਕਮਰ ਕਸਾ ਚੌੜਾ ਕੀਤਾ, ਜਿੱਥੋਂ ਪੇਟ ਪਾਟਿਆ ਹੋਇਆ ਸੀ ਉਹਨੂੰ ਚੰਗੀ ਤਰ੍ਹਾਂ ਬੰਨ ਲਿਆ, ਨਹਿ ਸਲਵਾਇਆ ਸਤਿਗੁਰੂ
खुद ही बंद राखा तन अस्थूल त्यागनो हित त्यारा लाखा। कहिंदे हुण शरीर त्यागना हुण काहदे लई इहदे ते टोपे काहदे लई लवाउणे, समा आ गया। तृतीय के दिन सभा में स्रोत कह रहे हैं इतिहास दे, तृतीय के दिन सभा में जब थिरे गुसाई सब सिंगन कर जोर के इम अर्ज अलाई, बेनती की दाता कि तुसी संसार तो हुण जान दी गल कह दती है जा रहे हो। सब सिंगन इम जोर कर जोर के इम अर्ज अलाई ते सतगुरु ते तुसी जा रहे हो, पर तुसी ए दसो भी हुण खालसे नूं किहदे लड़गला के जा रहे हो। पुराने गुरु साहिबान गुरु नानक तो लै के तुहाडे तक पूर्व गुरुआं दी ए मर्यादा रही है कि शरीर बाद विच त्याग दे रहे, पहला संगतां नूं दूसरे गुरु दे लड़ लाउंदे रहे। पकरावत लड़ गुर रहे पूर्वले हेरो, निज तन तजने के समय दूसरे गुरु के रो। असीं की करांगे? फिर उस वेले सतगुरु महाराज साहिब ने गुरु ग्रंथ साहिब दे लड़ और ये वचन कह के लाए सन, ए सुन तब सतगुरु कर दया उचारा, तरस करके खालसे दे उते हम मैं अब ए समय हम अब सो गुर थाप हैं जो सबसे भारा, मैं तुहानू ऐसे गुरु दे लड़ लावांगा जो साढ़े दसे सुरूपां तो भी भारी गुरु है, बड़ा गुरु है। एक है गुरु ग्रंथ का प्रकाश करायो, पैसे पंच नरेल है तिस अगर तरायो, कर परकर्मा गुरु जी अब बंधन कियो। गुरु ग्रंथ साहिब महाराज सच्चे साफ पातशाह गुरु स्वरूप दे थाप के सानू लड़ लाया। इस करके साड़ी श्रद्धा साड़ी आस्था गुरु ग्रंथ साहिब दे नाल जुड़ी रहनी चाहिए है। जिहड़ियां देहां द्वारा गुरु ग्रंथ साहिब का उपदेश मिलता है, गुरसिखां द्वारा मिलता है, उन्हां दा सत्कार करना गुरमत मर्यादा है। पर गुरु ग्रंथ साहिब नूं छड के उस देह नूं सब कुछ मन लेना यह मनमत है। विश्वास से रहिंदी विचार कल आओ, हुण समा हो गया भुलां चुकां की खिमा करनी। विश्वास के उत्ते श्रद्धा के उत्ते अज की विचार समाप्त होंदी है ते कल का इंतजार करिए, जैसा गुरु कृपा करेगा कल नूं फिर श्रद्धा के उत्ते ही विश्वास के उत्ते ही विचार सतगुरु कराउणगे। आओ भुलां चुकां की खिमा जी, कथा की समाप्ति का मंगल, उस तों बाद अगे ग्रंथी सिंह जी ग्रंथ साहिब का पाठ करेंगे जी। हे गोबिंद हे गोपाल हे दयाल लाल, प्राण नाथ अनाथ सके दीन दर्द निवार, हे समर्थ अगम पूरन मोहे मया तार, अंधकूप महापयान नानक पार उतार, आई प्रभु शरणागति कृपा निद दयाल, एक अखर हर मन वस्त नानक होत निहाल, वाहिगुरु नाम जहाज है चढ़े सोतरे पार, जो सरदा कर सेव दे गुर पार उतारन, जो सरदा कर सेव दे गुर पार उतारन। वाहिगुरु जी का खालसा वाहिगुरु जी की फतेह।